ਜਾਣਨ ਲਾਗਾ ਹਰ ਏਕੈ ਨਾਇ, ਤਿਸ ਕੀ ਆਸ ਨਾ ਬਿਰਥੀ ਜਾਏ। ਜਿਹੜੇ ਗੁਰਮੁਖ ਜਨ ਇੱਕ ਹਰੀ ਨਾਮ ਸਿਮਨ ਵਿੱਚ ਲੱਗੇ ਨੇ, ਉਹਨਾਂ ਦੀ ਆਸਾ ਕਦੇ ਬਿਰਥੀ ਨਹੀਂ ਜਾਂਦੀ, ਖਾਲੀ ਨਹੀਂ ਜਾਂਦੀ, ਕਿਉਂਕਿ ਨਾਮ ਜਪਣ ਵਾਲਿਆਂ ਦੀ ਆਸਾ ਇੱਕ, ਸਾਰੇ ਜਣੇ ਗੱਲ ਪੱਕੀ ਕਰ ਲਓ ਬਈ ਹੁਣੇ ਅਰਦਾਸ ਕਰੀਏ ਤੇ ਹੁਣੇ ਗੱਲ ਪੂਰੀ ਹੋ ਜਾਏ, ਉਹ ਉਹਨਾਂ ਦੀ ਮਰਜ਼ੀ ਹੈ, ਪਰ ਚਮਤਕਾਰ ਨਹੀਂ ਹੈ। ਆ ਜਿੰਨੀਆਂ ਤੁਸੀਂ ਬੇਨਤੀਆਂ ਕੀਤੀਆਂ ਉਹ ਲਿਸਟ ਲੱਗੀ ਹੋਈ ਹੈ ਸਾਰੀ, ਸਾਰੀਆਂ ਕਰਮ ਵਾਰ ਉਹਨਾਂ ਦੇ ਕੋਲ ਹੀ ਨੇ, ਦਿੰਦੇ ਕਿਉਂ ਨਹੀਂ? ਉਹ ਫਿਰ ਕਮਾਈ ਨਹੀਂ ਉਨੀ ਆਪਣੀ, ਮੰਗ ਮੰਗ ਲਈ ਬਹੁਤ ਹੀ ਵੱਡੀ, ਕਮਾਈ ਉਨੀ ਹੈ ਨਹੀਂ। ਕਮਾਈ ਪਹਿਲਾਂ ਬਹੁਤ ਜ਼ਿਆਦਾ ਕਰ ਲਓ, ਫਿਰ ਜੋ ਮਰਜ਼ੀ ਫੁਰਨਾ ਕਰ ਲਓ, ਕਹਿੰਦੇ ਉਹੀ ਪੂਰਾ ਕਰ ਦਿਆਂਗੇ। ਸੋ ਇਸ ਕਰਕੇ ਹੈ ਕਿ ਪਤਾ ਤਾਂ ਸਾਰਾ ਹੀ ਆ ਬਈ ਇਹਦੇ ਕੋਲ ਹੈ ਨਹੀਂ, ਆਹ ਚੀਜ਼ ਹੈ ਨਹੀਂ, ਪਰ ਉਨੀ ਕਮਾਈ ਨਹੀਂ, ਕਿਉਂਕਿ ਫਰੀ ਫੰਡ ਵਾਲਾ ਕੰਮ ਨਹੀਂ ਪਰਮੇਸ਼ਰ ਕੋਲ। ਕਹਿੰਦੇ ਐਵੇਂ ਤਾਂ ਮੈਂ ਹੁਣ ਤੁਹਾਨੂੰ ਸਾਰੇ ਬੈਠਿਆਂ ਨੂੰ ਸਭ ਕੁਝ ਦੇ ਸਕਦਾ, ਤੁਸੀਂ ਭਾਵੇਂ ਸਾਰੀ ਦੁਨੀਆਂ ਨੂੰ ਕੋਈ ਕੰਮ ਨਾ ਕਰੇ, ਘਰੇ ਬੈਠੇ ਪੈਸੇ ਡਿੱਗੀ ਜਾਣਗੇ। ਕਹਿੰਦੇ ਪਰ ਫਿਰ ਉਹਨਾਂ ਪੈਸਿਆਂ ਨਾਲ ਤੁਸੀਂ ਵਿਕਾਰਾਂ ਵੱਲ ਤੁਰ ਪਓਗੇ, ਮਾੜੇ ਕੰਮ ਕਰੋਗੇ। ਇਸੇ ਕਰਕੇ ਉਹ ਪੈਸਾ ਉਨਾ ਕੀ ਦਿੰਦਾ ਜਿੰਨਾ ਕੁ ਪੈਸੇ ਨਾਲ ਆਪਣਾ ਗੁਜ਼ਾਰਾ। ਭਗਤੀ ਨੂੰ ਜ਼ਿਆਦਾ ਜ਼ੋਰ ਲਾਉਂਦੇ ਨੇ, ਭਗਤੀ ਜ਼ਿਆਦਾ ਕਰੋ, ਪੈਸਾ ਨਾ ਜ਼ਿਆਦਾ ਮੰਗੋ। ਇਹ ਤਾਂ ਕੰਮ ਚਲਾਉਣ ਵਾਲੀ ਚੀਜ਼ ਹੈ, ਸਕਸੈਸ ਵਿੱਚ ਕੋਈ ਵੀ ਚੀਜ਼ ਚੰਗੀ ਨਹੀਂ ਹੁੰਦੀ, ਹਰੇਕ ਖਰਾਬ ਹੀ ਕਰਦੀ ਹੈ। ਓਵਰ ਈਟਿੰਗ ਹੋ ਜਾਵੇ ਤਾਂ ਵੀ ਖਰਾਬ ਹੀ ਕਰਦੀ, ਪੈਸਾ ਵੀ ਜ਼ਿਆਦਾ ਆ ਜਾਵੇ ਤਾਂ ਖਰਾਬ ਹੀ ਕਰਦਾ। ਬਹੁਤਾ ਸੌਂ ਲਓ ਤਾਂ ਵੀ ਨਹੀਂ ਚੰਗਾ, ਬਹੁਤਾ ਖਾ ਲਓ ਤਾਂ ਵੀ ਨਹੀਂ ਚੰਗਾ, ਬਹੁਤਾ ਬੋਲ ਦਿਓ ਤਾਂ ਵੀ ਨਹੀਂ ਚੰਗਾ, ਅਤੇ ਬਹੁਤਾ ਪੈਸਾ ਵੀ ਨਹੀਂ ਚੰਗਾ, ਬਹੁਤਾ ਕੁਛ, ਹਰੇਕ ਚੀਜ਼ ਹੀ ਨਹੀਂ ਚੰਗੀ। ਇਸ ਕਰਕੇ ਕਹਿੰਦੀ ਉਨੇ ਕੁ ਖਾਓ ਜਿੰਨਾ ਹਜ਼ਮ ਹੋ ਜਾਵੇ। ਡਾਕਟਰ ਕਹਿੰਦੇ ਨੇ ਦੋ ਰੋਟੀਆਂ ਦੀ ਭੁੱਖ ਹੈ, ਡੇਢ ਹੀ ਖਾਓ, ਫਿਰ ਬਹੁਤ ਛੇਤੀ ਹਜ਼ਮ ਹੁੰਦੀ ਹੈ। ਅੱਧੀ ਕਹਿੰਦੇ ਘੱਟ ਖਾ ਲਓ। ਮਹਾਰਾਜ ਸੱਚੇ ਪਾਤਸ਼ਾਹ ਕੇ ਬੇਨਤੀ ਕਰੋ, ਪੈਸੇ ਨਾਲ ਹਿਸਾਬ ਕਿਤਾਬ ਜੇ ਠੀਕ ਚੱਲਦਾ ਰਹੇ ਤਾਂ ਚੰਗਾ ਹੀ ਹੁੰਦਾ, ਜੇ ਬਹੁਤਾ ਜ਼ਿਆਦਾ ਆ ਜੇ ਬੰਦਾ ਆਲਸੀ ਹੋ ਜਾਂਦਾ, ਦਲਿੱਦਰੀ ਹੋ ਜਾਂਦਾ। ਇਸੇ ਕਰਕੇ ਬਹੁਤ ਜ਼ਿਆਦਾ ਮਾਇਆ ਦਿੰਦੇ ਉਹਨੂੰ ਜਿਹਨੂੰ ਭਗਤੀ ਨਾ ਕਰਾਉਣੀ ਹੋਵੇ, ਉਹਨੂੰ ਉਲਟਾ ਕੇ ਸਿੱਟਣਾ ਹੋਵੇ ਵੀ ਦਲਿੱਦਰੀ। ਉਹ ਘਰੇ ਬੈਠੇ ਕਹੀ ਜਾਂਦਾ ਹੁਣ ਗੁਰਦੁਆਰੇ ਕੀ ਲੈਣ ਜਾਣਾ, ਹੁਣ ਤਾਂ ਆਪਣੇ ਕੋਲ ਪੈਸਾ ਹੀ ਬਹੁਤ, ਹੁਣ ਆਪਣੇ ਕੋਲ ਸਾਰਾ ਕੁਛ, ਹੁਣ ਆਪਾਂ ਕੀ ਲੈਣਾ। ਇਹ ਵੀ ਪੜਦਾ ਪਾ ਦਿੰਦੇ ਨੇ। ਸੇਵਕ ਕਉ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਸੇਵਕ ਨੂੰ ਤਾਂ ਵਾਹਿਗੁਰੂ ਦੀ ਸੇਵਾ ਕਰਨੀ ਬਣ ਆਉਂਦੀ, ਆਪਾਂ ਸੇਵਾਦਾਰ ਹੀ ਠੀਕ, ਬਸ ਸਾਡੇ ਤੇ ਇਹੀ ਕਿਰਪਾ ਰੱਖੋ, ਅਸੀਂ ਤਾਂ ਸੇਵਕ ਹੀ ਚੰਗੇ ਤੁਹਾਡੇ। ਕਹਿੰਦੇ ਜੇ ਸੇਵਕ ਨੇ ਹੁਕਮ ਨੂੰ ਸਮਝਿਆ, ਉਹਨੇ ਪਰਮ ਪਦਵੀ ਦੀ ਪ੍ਰਾਪਤੀ ਪ੍ਰਾਪਤ ਕਰ ਲਈ ਹੈ। ਸੇਵਾਦਾਰ ਦਾ ਕੰਮ ਹੈ ਸੇਵਾ ਕਰਨੀ, ਅਸੀਂ ਤਾਂ ਪਰਮ ਪਦਵੀ ਤੱਕ ਜਾਣ ਲਈ ਸੇਵਕ ਬਣਨਾ, ਮਿਹਰ ਕਰਦੇ ਉੱਥੇ ਤੱਕ ਚਲੇ ਜਾਈਏ ਪਰਮ ਪਦਵੀ ਤੱਕ, ਇਸ ਤੇ ਉੱਪਰ ਨਹੀਂ ਵਿਚਾਰ। ਜਾ ਕੇ ਮਨ ਬਸਿਆ ਨਿਰੰਕਾਰ, ਜਿਸ ਬੰਦੇ ਦੇ ਮਨ ਦੇ ਵਿੱਚ ਨਿਰੰਕਾਰ ਪਰਮੇਸ਼ਰ ਦਾ ਵਾਸਾ ਹੋ ਗਿਆ, ਹਿਰਦੇ 'ਚ ਕੋਈ ਸੰਕਲਪ ਨਹੀਂ, ਫੁਰਨਾ ਨਹੀਂ, ਕੇਵਲ ਪ੍ਰਕਾਸ਼। ਮਹਾਰਾਜ ਕਹਿੰਦੇ ਜੋ ਨਿਰੰਕਾਰ ਦਾ ਹੀ ਹੁਣ ਰੂਪ ਬਣ ਗਿਆ, ਸਿਰਫ ਬਾਹਰੋਂ ਦੇਖਣ ਮਾਤਰ ਹੈ ਆਕਾਰ, ਪਰ ਅੰਦਰੋਂ ਨਿਰੰਕਾਰ ਨਾਲ ਇੱਕਮਿੱਕ ਹੋ ਗਿਆ ਹੈ। ਕਹਿੰਦੇ ਉਸ ਨੂੰ ਨਿਰੰਕਾਰ ਤੋਂ ਉੱਚਾ ਹੋਰ ਵਿਚਾਰ ਪ੍ਰਤੀਤ ਨਹੀਂ ਹੁੰਦਾ, ਇਸ ਤੇ ਉੱਪਰ ਨਹੀਂ ਵਿਚਾਰ, ਬਸ ਉਹ ਨਿਰੰਕਾਰ ਦੇ ਵਿੱਚ ਹੀ ਲੀਨ ਹੋ ਜਾਂਦਾ। ਬੰਧਨ ਤੋਰ ਪਏ ਨਿਰਵੈਰ, ਆਂਦਿਨ ਪੂਜੈ ਗੁਰ ਕੇ ਪੈਰ। ਉਹ ਸੰਸਾਰਕ ਬੰਧਨਾਂ ਨੂੰ ਤੋੜ ਕੇ ਵੈਰ ਭਾਵ ਤੋਂ ਰਹਿਤ ਹੋ ਗਏ, ਕਿਉਂਕਿ ਅੰਦਰ ਨਿਰੰਕਾਰ ਵੱਸ ਗਿਆ। ਉਹਨਾਂ ਨੂੰ ਦੂਜਾ ਨਜ਼ਰ ਹੀ ਨਹੀਂ ਆਉਂਦਾ, ਕੋਈ ਮਾੜਾ ਨਹੀਂ ਲੱਗਦਾ। ਅਵਸਥਾ ਤਾਂ ਇਹ ਬਹੁਤ ਉੱਚੀ ਹੈ, ਆਮ ਬੰਦੇ ਰੌਲਾ ਪਾਉਂਦੇ ਨੇ, ਇਸ ਅਵਸਥਾ ਨੂੰ ਸਾਰੇ ਗ੍ਰਹਿਣ ਕਰੋ ਜੀ, ਸਾਰਿਆਂ 'ਚ ਰੱਬ ਵੱਸਦਾ, ਬਾਹਰੋਂ ਬਾਹਰ ਕਿਵੇਂ ਦੇਖ ਲਓਂਗੇ? ਮਿਹਨਤ ਨਾਲ ਅਭਿਆਸ ਕਰਨ ਨਾਲ ਸਾਰਿਆਂ ਵਿੱਚ ਨਜ਼ਰ ਆਉਂਦਾ। ਭਾਈ ਘਨੱਈਆ ਜੀ ਨੂੰ ਨਜ਼ਰ ਆਇਆ, ਭਾਈ ਨੰਦ ਲਾਲ ਜੀ ਨੂੰ ਨਜ਼ਰ ਆਇਆ, ਸੋ ਭਗਤ ਨਾਮਦੇਵ ਜੀ ਹੋਣੀ, ਸਾਰਿਆਂ ਵਿੱਚ। ਕਹਿੰਦੇ ਤੂੰ ਹੀ ਬੈਠਾ ਸਾਰਿਆਂ ਵਿੱਚ, ਤੂੰ ਆਪ ਹੀ ਬੈਠਾ। ਇਹ ਬੰਦਗੀ ਕਰਨ ਨਾਲ ਨਜ਼ਰ ਆਉਂਦਾ, ਗੱਲਾਂ ਦੇ ਨਾਲ ਨਹੀਂ। ਬਹੁਤ ਸਾਰੇ ਲੋਕ ਤਾਂ ਬੰਦਗੀ ਤੋਂ ਹੀਣੇ ਹੀ ਨੇ, ਅਤੇ ਫਿਰ ਉਹ ਬੰਦਗੀ ਤੋਂ ਬਿਨਾਂ ਹੀ ਐਸੀਆਂ ਗੱਲਾਂ ਕਰਦੇ ਕਿ ਦੇਖੋ ਰੱਬ ਸਾਰਿਆਂ 'ਚ ਹੈ, ਤੈਨੂੰ ਦਿਖਿਆ ਜਿਹੜਾ ਕਹਿੰਦਾ ਤੂੰ ਸਾਰਿਆਂ 'ਚ ਹੈ। ਐਂ ਗੱਲੀ ਬਾਤੀ ਤਾਂ ਨਹੀਂ ਸਾਰਾ ਕੁਛ ਬਣਦਾ, ਗੱਲਾਂ ਕਰਨ ਨਾਲ ਨਹੀਂ, ਬੰਦਗੀ ਦੇ ਨਾਲ। ਰੱਬ ਨੇ ਜਦੋਂ ਪ੍ਰਤੱਖ ਦੇਖਣਾ ਸਾਰਿਆਂ 'ਚ, ਉਦੋਂ ਪਤਾ ਲੱਗਣਾ ਕਿ ਸਾਰਿਆਂ 'ਚ ਬੈਠਾ। ਉਹ ਰਾਤ ਦਿਨ ਗੁਰਾਂ ਦੇ ਚਰਨਾਂ ਨੂੰ ਹੀ ਪੂਜਦੇ ਰਹਿੰਦੇ ਨੇ। 293 ਅੰਗ 'ਤੇ ਮਹਾਰਾਜ ਫਰਮਾਉਂਦੇ ਨੇ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਉਹ ਇਸ ਲੋਕ ਵਿੱਚ ਵੀ ਸੁਖੀ ਨੇ ਅਤੇ ਪਰਲੋਕ ਵਿੱਚ ਸੁਹੇਲੇ ਤੋਂ ਭਾਵ ਸੁਖੀ ਹੁੰਦੇ ਨੇ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਉਹਨਾਂ ਨੂੰ ਵਾਹਿਗੁਰੂ ਪ੍ਰਭੂ ਪਰਮੇਸ਼ਰ ਆਪਣੇ ਨਾਲ ਹੀ ਮਿਲਾ ਲੈਂਦਾ, ਉਹਨਾਂ ਦੀ ਆਤਮਾ ਨੂੰ ਨਾਲ ਮਿਲਾ ਲਿਆ, ਸਰੀਰ ਰੂਪੀ ਖੱਲੜੇ ਨੂੰ ਪਾਸੇ ਕਰ ਦਿੱਤਾ। ਕਿਉਂਕਿ ਸਰੀਰ ਬਿਨਾਂ ਆਪਾਂ ਕੰਮ ਨਹੀਂ ਕਰ ਸਕਦੇ। ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ। ਚਾਹੁੰਦੇ ਨੇ ਸਾਰੇ ਜਾਣੇ ਕਿ ਸਾਨੂੰ ਇਹ ਚੀਜ਼ ਮਿਲੇ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਨੌਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ, ਇਹਦਾ ਵਿਸ਼ਰਾਮ ਦੇਹੀ ਵਿੱਚ ਦੱਸਿਆ। ਕਿਉਂਕਿ ਉਹਨੇ ਦੇਹੀ ਵਿੱਚ ਬਹੁਤ ਕੁਝ ਰੱਖਿਆ। ਇਸ ਦੇਹੀ ਅੰਤਰ ਪੰਜ ਚੋਰ ਵਸੇ, ਉਹ ਵੀ ਰੱਖੇ ਹੋਏ ਨੇ। ਇਹ ਨੇਤਰੋ ਮੇਰੇ ਹਰ ਤੋਂ ਮੈਂ ਜੋ ਧਰੀ, ਇਹ ਸਰੀਰਾ ਮੇਰਿਆ। ਮਹਾਰਾਜ ਕਹਿੰਦੇ ਇਹ ਸਰੀਰ ਦੇ ਵਿੱਚ ਵੀ ਜੋਤ ਰੱਖੀ ਹੋਈ ਹੈ। ਇਸ ਜੱਗ ਮੈਂ ਆਏ ਕਿਆ ਕਿਆ ਤੂੰ ਕਰਮ ਕਮਾਇਆ, ਫਿਰ ਇਹਨੂੰ ਇਹ ਵੀ ਪੁੱਛਦੇ ਕੀ ਕਰਮ ਕਮਾਇਆ। ਸੋ ਜੋਤ ਰੱਖੀ ਸਾਰੇ ਸਰੀਰ ਦੇ ਵਿੱਚ ਹੀ ਕਰਮ ਕਰ ਰਹੀ ਜੋਤ। ਜੋਤ ਆਪ ਹੀ ਸਭ ਕੁਛ ਕਰਦੀ ਹੈ। ਇੱਕ ਸਾਡੇ ਅੰਦਰ ਵਖਰੇਵਾਂ ਪਿਆ, ਮੈਂ ਵੱਖਰਾ, ਮੈਂ ਫਲਾਨਾ, ਮੈਂ ਇਹ ਹਾਂ, ਉਹ ਵਖਰੇਵੇਂ ਨੂੰ ਹੀ ਦੂਰ ਕਰਨਾ ਵੱਡੀ ਚੀਜ਼ ਹੁੰਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੋਤ ਸਰੀਰ ਦੇ ਵਿੱਚ ਹੈ ਤੇ ਕਿੰਨਾ ਕੁਛ ਸਰੀਰ ਦੇ ਅੰਦਰ ਹੀ ਰੱਖਿਆ ਪਿਆ। ਅੰਮ੍ਰਿਤ ਨਾਮ ਸਰੀਰ ਦੇ ਵਿੱਚ ਹੀ ਹੈ, ਉਹੀ ਜੋਤ ਹੀ ਅੰਮ੍ਰਿਤ ਨਾਮ ਹੈ। ਉਹ ਪ੍ਰਕਾਸ਼ਮਾਨ ਕਰ ਦਿੱਤੀ ਤਾਂ ਅੰਮ੍ਰਿਤ ਨਾਮ ਨਜ਼ਰ ਆਉਣ ਲੱਗ ਪਿਆ। ਆਪ ਹੀ ਪਰਮਾਤਮਾ ਕਿਰਪਾ ਕਰਕੇ ਮੇਲਦੇ ਨੇ ਆਪਣੇ ਨਾਲ। ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ। ਮਹਾਰਾਜ ਕਹਿੰਦੇ ਸਤਸੰਗਤ ਨਾਲ ਮਿਲ ਕੇ ਆਤਮਕ ਆਨੰਦ ਲੈਣਾ ਕਰੋ ਅਤੇ ਪਰਮਾਨੰਦ ਸਰੂਪ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰੋ। ਰਾਮ ਨਾਮ ਤਤ ਕਰੋ ਵਿਚਾਰ, ਦੁਰਲੱਭ ਦੇਹ ਕਾ ਕਰੋ ਉਧਾਰ। ਸਾਰਿਆਂ ਵੇਦਾਂ ਸ਼ਾਸਤਰਾਂ ਦਾ ਤਤ ਸਿਧਾਂਤ ਰੂਪ ਜੋ ਰਾਮ ਨਾਮ ਹੈ, ਕਹਿੰਦੇ ਉਹਦਾ ਵਿਚਾਰ ਕਰੋ। ਕਿਉਂਕਿ ਇਸ ਦੁਰਲੱਭ ਮਨੁੱਖਾ ਦੇਹ ਦਾ ਉਧਾਰ ਕਰ ਲਓ ਭਾਈ। ਲੋਕੀ ਕਿਉਂਕਿ ਪਰਮਾਤਮਾ ਦਾ ਨਾਮ ਜਪਣਾ ਹੀ ਛੱਡ ਗਏ ਸੀ, ਇਸੇ ਕਰਕੇ ਸਤਿਗੁਰੂ ਨੇ ਸਮੁੱਚੇ ਰੂਪ ਵਿੱਚ ਸਾਰੀ ਦੁਨੀਆਂ ਲਈ ਹੀ ਉਪਦੇਸ਼ ਕੀਤਾ ਭਾਈ ਰਾਮ ਦਾ ਨਾਮ ਜਪੋ, ਭਾਈ ਅੱਲਾ ਦਾ ਨਾਮ ਜਪੋ। ਗੱਲ ਤਾਂ ਇੱਕੋ ਹੀ ਸੀ, ਵਾਹਿਗੁਰੂ ਕਹੋ ਭਾਈ, ਪਰਮੇਸ਼ਰ ਦਾ ਨਾਮ। ਸਤਿਗੁਰੂ ਕਹਿੰਦੇ ਜੋ ਵੀ ਤੁਸੀਂ ਲੈਣਾ, ਮੂਲ ਰੂਪ ਵਿੱਚ ਗੱਲ ਜਿਹੜੀ ਕਰਨੀ ਉਹਦਾ ਨਾਮ ਪਰਮੇਸ਼ਰ ਦਾ ਲੈਣਾ। ਥੱਲੇ ਥੱਲੇ ਵਾਲੇ ਨੂੰ ਭੁੱਲ ਜਾਓ, ਉਹ ਪਰਮੇਸ਼ਰ ਹੈ ਕੋਈ। ਲੋਕ ਮਾੜੀਆਂ ਮਾੜੀਆਂ ਚੀਜ਼ਾਂ ਨੂੰ ਵੀ ਪਰਮੇਸ਼ਰ ਕਹੀ ਜਾਂਦੇ। ਸਿਰਫ ਇੱਕ ਪਰਮਾਤਮਾ ਦਾ ਨਾਮ, ਸਰਵ ਵਿਆਪਕ ਦਾ ਨਾਮ ਲੈਣ ਦੀ ਪ੍ਰੇਰਣਾ ਦਿੰਦੇ ਨੇ। ਬਾਕੀਆਂ ਤੱਕ ਪਹੁੰਚ ਤਾਂ ਜਾਵਾਂਗੇ, ਪਰ ਉਹਨਾਂ ਨੇ ਅੱਗੇ ਕੀ ਦੇਣਾ? ਚਾਰਕ ਪਦਾਰਥ ਦੇ ਕੇ ਉਹ ਵੀ ਚੁੱਪ ਕਰ ਜਾਂਦੇ ਨੇ। ਮੁਕਤੀ ਨਹੀਂ ਦੇ ਸਕਦੇ ਉਹ, ਮੁਕਤੀ ਸਿਰਫ ਰਾਮ ਦੇ ਨਾਮ ਨੇ ਦੇਣੀ ਹੈ। ਪਰਮਾਤਮਾ ਦੇ ਨਾਮ ਨੇ ਮੁਕਤੀ ਦੇਣੀ ਆਪਾਂ ਨੂੰ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਨ ਤਰਨ ਕਾ ਇਹ ਸੁਆਓ। ਅੰਮ੍ਰਿਤ ਬਚਨ ਜੋ ਵੇਦ ਨੇ, ਉਹਨਾਂ ਦੁਆਰੇ ਹਰੀ ਦੇ ਗੁਣਾਂ ਨੂੰ ਗਾਉਣਾ ਕਰੋ। ਬਚਨ ਹੁੰਦਾ ਬਾਣੀ ਦੁਆਰੇ ਅੰਮ੍ਰਿਤ ਰੂਪ ਹਰੀ ਦੇ ਗੁਣਾਂ ਨੂੰ ਗਾਉਣਾ ਕਰੋ। ਪ੍ਰਾਣੀ ਦੇ ਤਰਨ ਦਾ ਇਹ ਸੁਆਓ ਹੁੰਦਾ, ਇਹੀ ਮੁੱਖ ਸਾਧਨ ਹੈ। ਕਈ ਸੋਚਦੇ ਨੇ ਵੀ ਇਹ ਬਾਣੀ ਕੇਵਲ ਸਿੱਖਾਂ ਲਈ ਉਚਾਰਨ ਕੀਤੀ ਮਹਾਰਾਜ ਨੇ। ਕਈਆਂ ਦਾ ਵਿਚਾਰ ਹੋਣਾ ਵੀ ਇਹ ਕਥਾ ਸਿਰਫ ਸਿੱਖਾਂ ਵਾਸਤੇ ਹੀ ਹੈ। ਕਈਆਂ ਦਾ ਵਿਚਾਰ ਆ ਵੀ ਕੀਰਤਨ ਸਿਰਫ ਗੁਰਸਿੱਖ ਹੀ ਸੁਣ ਸਕਦਾ। ਨਹੀਂ, ਇਹ ਭਰਮ ਭੁਲੇਖਾ ਕੱਢ ਦਿਓ ਆਪਣੇ ਮਨ ਚੋਂ। ਬਾਣੀ ਦੀ ਕਥਾ ਇਸ ਵਕਤ ਸਾਰੀ ਦੁਨੀਆਂ ਲਈ ਚੱਲ ਰਹੀ ਹੈ। ਇਸ ਕਥਾ ਨੂੰ ਹਰ ਪ੍ਰਕਾਰ ਦੀ ਕੌਮ ਦੇ ਵਿੱਚੋਂ ਹਰ ਪ੍ਰਕਾਰ ਦੇ ਬਹੁਤ ਬੰਦੇ ਸ਼੍ਰਵਣ ਕਰਦੇ ਨੇ ਔਰ ਲਾਹਾ ਉਠਾਉਂਦੇ ਨੇ। ਕਿੰਨੇ ਕੁ ਦੱਸੀਏ ਤੁਹਾਨੂੰ ਵੀ ਕਿੰਨੀਆਂ ਕੁ ਕੌਮਾਂ ਦੇ ਬੰਦੇ ਇਸ ਕਥਾ ਨੂੰ ਸੁਣਦੇ ਨੇ। ਕਿਉਂਕਿ ਉਹ ਇਹਦੇ ਵਿੱਚੋਂ ਸਿਰਫ ਤੱਤ ਸਿਧਾਂਤ ਲੈਂਦੇ ਨੇ, ਗਿਆਨ ਲੈਂਦੇ ਨੇ। ਕਿਉਂਕਿ ਜਿੰਨਾ ਗਿਆਨ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਸਾਂ ਸਰੂਪਾਂ ਦੀ ਮਿਹਰ ਹੋਈ ਹੈ, ਇੰਨਾ ਅਧਿਆਤਮਿਕ ਗਿਆਨ ਆਮ ਬੰਦੇ ਨੂੰ ਕਿਤੋਂ ਹੋਰ ਪ੍ਰਾਪਤ ਨਹੀਂ ਹੁੰਦਾ। ਇਸ ਕਰਕੇ ਹਰ ਦੇਸ਼ ਹਰ ਕੌਮ ਦੇ ਬੰਦੇ ਸ਼੍ਰਵਣ ਕਰਦੇ ਨੇ। ਕਈ ਵਾਰੀ ਤਾਂਹੀਓ ਆਪਾਂ ਜਿਹੜੀ ਕਥਾ ਕਰਦੇ ਹਾਂ ਉਹ ਇੱਕ ਪੱਖੀ ਜੀ ਨਹੀਂ ਹੁੰਦੀ, ਉਹ ਬਹੁ ਪੱਖ ਦੀ ਕਥਾ ਹੈ, ਸਾਰਿਆਂ ਵਾਸਤੇ ਹੀ ਸਾਂਝੀ ਹੈ। ਸਭੇ ਸਾਂਝੀ ਵਾਲ ਸਦਾਇਨ, ਕੋਈ ਨਾ ਦਿੱਸੈ ਬਾਹਰਾ ਜੀਓ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਹੈ ਗੁਰਬਾਣੀ। ਇਹਦੇ ਅੰਦਰ ਈਰਖਾ ਨਹੀਂ, ਦਵੈਸ਼ ਨਹੀਂ। ਗੁਰਬਾਣੀ ਤਾਂ ਬੱਦਲਾਂ ਵਾਂਗੂ ਹੈ। ਬੱਦਲ ਜਿਵੇਂ ਅਸਮਾਨ ਤੇ ਮੀਂਹ ਪਾਉਂਦੇ ਨੇ, ਉਹ ਇਹ ਨਹੀਂ ਦੇਖਦੇ ਕਿ ਇਹ ਕਿਹੜਾ ਦੇਸ਼ ਹੈ, ਕਿਹੜੀ ਕੌਮ ਹੈ, ਕਿਹੜਾ ਥਾਂ ਹੈ, ਗੰਦਾ ਮੰਦਾ ਜਿਹਾ ਜਿਹਾ। ਸਮੁੰਦਰ ਦੇ ਉੱਤੇ ਵੀ ਮੀਂਹ ਪੈਂਦਾ, ਧਰਤੀ ਉੱਤੇ ਵੀ ਪੈਂਦਾ, ਜੰਗਲਾਂ ਵਿੱਚ ਵੀ ਵਰਖਾ ਹੁੰਦੀ ਹੈ, ਕੋਈ ਐਸਾ ਥਾਂ ਨਹੀਂ। ਹਵਾ ਹੈ, ਹਵਾ ਨਹੀਂ ਦੇਖਦੀ ਕਿ ਗਰੀਬ ਹੈ ਅਮੀਰ ਹੈ ਕਿ ਕਿਸੇ ਕੌਮ ਦਾ ਕਿਸੇ ਦੇਸ਼ ਦਾ। ਹਵਾ ਸਾਰਿਆਂ ਲਈ ਸਾਂਝੀ ਹੈ, ਧਰਤੀ ਸਾਰਿਆਂ ਲਈ ਇੱਕ ਹੈ। ਆਕਾਸ਼ ਨਹੀਂ ਦੇਖਦਾ ਕਿ ਮੈਂ ਇਹ ਤੋਂ ਪਾਸੇ ਹਟ ਜਾਵਾਂ, ਆਕਾਸ਼ ਵੀ ਸਾਰਿਆਂ ਲਈ ਇੱਕ ਹੈ। ਅੱਗ ਵੀ ਸਾਰੇ ਉਹੀ ਬਾਲਦੇ ਨੇ, ਸਰੀਰ ਵੀ ਇੱਕੋ ਹੀ ਹੈ ਸਾਰਿਆਂ ਵਿੱਚ, ਖੂਨ ਵੀ ਉਹੀ ਚੱਲਦਾ, ਅੰਗ ਪ੍ਰਤੰਗ ਵੀ ਸਾਰਿਆਂ ਵਿੱਚ ਉਹੀ ਨੇ। ਵੱਖਰਾ ਕਿੱਥੇ ਹੋ ਗਿਆ ਕੰਮ ਆ ਕੇ? ਉਹ ਜਿਹੜੀ ਰਾਗ ਅਤੇ ਦਵੈਸ਼ ਆ ਗਈ, ਉਹ ਜਿਹੜੀ ਈਰਖਾ ਆ ਗਈ ਮਨ ਦੇ ਵਿੱਚ, ਦੂਜੇ ਨੂੰ ਮਾੜਾ ਸਮਝਣ ਦੀਆਂ ਆਦਤਾਂ ਬਣ ਗਈਆਂ। ਦੁਨੀਆਂ ਇਸ ਵਕਤ ਨਫ਼ਰਤ ਦਾ ਈਰਖਾ ਦਾ ਸ਼ਿਕਾਰ ਹੈ। ਬੰਦਗੀ ਵਿੱਚ ਇਹ ਚੀਜ਼ਾਂ ਨਹੀਂ ਦੇਖੀਆਂ ਜਾਂਦੀਆਂ। ਜਬ ਲੱਗ ਉਹ ਜਾਨਾ ਬੈਰੀ ਮੀਰ, ਤਬ ਲੱਗ ਨਿਹਚਲ ਨਾਹੀ ਚੀਤ। ਸੋ ਸਤਿਗੁਰੂ ਮਹਾਰਾਜ ਦੀ ਜਿਹੜੀ ਬਾਣੀ ਹੈ ਤਾਂ ਬਹੁਤ ਉੱਪਰ ਬੱਦਲਾਂ ਦੀ ਤਰ੍ਹਾਂ ਵਰਖਾ ਕਰਦੀ ਹੈ, ਸਾਰਿਆਂ ਉੱਤੇ ਸਾਂਝੀ ਕਰਦੀ। ਕੋਈ ਵੀ ਇਸ ਗਿਆਨ ਨੂੰ ਲੈ ਸਕਦਾ, ਹਰੇਕ ਦਾ ਅਧਿਕਾਰ ਹੈ ਇਸ ਗਿਆਨ ਲੈਣ ਦਾ, ਕਿਉਂਕਿ ਆਪਾਂ ਨੇ ਤਾਂ ਸਰਬੱਤ ਦਾ ਭਲਾ ਮੰਗਿਆ ਹੋਇਆ। ਆਪਾਂ ਆਪਣੇ ਇਕੱਲਾ ਹੀ ਮੰਗੀਏ, ਸਾਡਾ ਹੀ ਭਲਾ ਹੋ ਜਾਵੇ, ਦੂਜੇ ਦਾ ਨਾ ਹੋਵੇ। ਸੋ ਇਸ ਕਰਕੇ ਸਰਬੱਤ ਦਾ ਭਲਾ ਮੰਗਣ ਲਈ ਆਪਾਂ ਇਹ ਕਰਮ ਕਰਦੇ ਹਾਂ। ਉਹ ਜਿਹੜੀ ਨਿਆਣਪੁਣੇ ਵਾਲੀਆਂ ਗੱਲਾਂ ਨੇ ਉਹ ਬਹੁਤ ਥੱਲੇ ਰਹਿ ਜਾਂਦੀਆਂ। ਹਰ ਇੱਕ ਨੂੰ ਨੇੜੇ ਲਾਉਣਾ, ਹਰ ਇੱਕ ਨੂੰ ਪਿਆਰ ਕਰਨਾ, ਇਹ ਗੁਰੂ ਨਾਨਕ ਦਾ ਕਰਮ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਆਪਾਂ ਦੇਖਿਆ ਕਿ ਗੁਰੂ ਨਾਨਕ ਦੇਵ ਜੀ ਸ੍ਰਿਸ਼ਟੀ 'ਤੇ ਕਿੱਥੇ ਕਿੱਥੇ ਗਏ ਅਤੇ ਸਭ ਦਾ ਭਲਾ ਕੀਤਾ ਬਿਨਾਂ ਵਿਤਕਰੇ ਤੋਂ। ਇਹ ਨਹੀਂ ਕਿਹਾ ਕਿ ਤੂੰ ਮੇਰੇ ਪੈਰ ਪੂਜ ਹੋਏ, ਮੇਰਾ ਚੇਲਾ ਬਣ ਜਾ ਹੋਏ। ਗੁਰੂ ਨਾਨਕ ਦੇਵ ਜੀ ਨੇ ਇੱਕੋ ਵਚਨ ਕਿਹਾ ਕਿ ਵਾਹਿਗੁਰੂ ਸਤਿ ਕਰਤਾਰ ਦੇ ਨਾਲ ਜੁੜ, ਉਹ ਜੋ ਵਿਆਪਕ ਉਹਦੇ ਨਾਲ ਜੁੜ, ਉਹਦੀ ਕੁਦਰਤ ਹੈ ਸਾਰੀ ਇਹ। ਗੁਰੂ ਨਾਨਕ ਦੇਵ ਦਾ ਨਿਸ਼ਾਨਾ ਹੀ ਬਹੁਤ ਉੱਚਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਰਾਮ ਨਾਮ ਤਤ ਕਰੋ ਵਿਚਾਰ, ਦੁਰਲੱਭ ਦੇਹ ਕਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਇਹ ਸੁਆਉ। ਪ੍ਰਾਣੀ ਦੇ ਤਰਨ ਦਾ ਇਹ ਸੁਆਉ, ਇਹੀ ਮੁੱਖ ਸਾਧਨ ਹੈ। ਹਰੇਕ ਪ੍ਰਾਣੀ ਮਾਤਰ ਨੂੰ ਨਾਮ ਜਪਣ ਲਈ ਗੁਰਬਾਣੀ ਉਪਦੇਸ਼ ਕਰਦੀ ਹੈ। ਆਠ ਪਹਿਰ ਪ੍ਰਭ ਪੇਖੋ ਨੇਰਾ, ਮਿਟੈ ਅਗਿਆਨ ਬਿਨਸੈ ਅੰਧੇਰਾ। ਹੁਣ ਲੋਕ ਕਹਿੰਦੇ ਕੋਈ ਜੁਗਤੀ ਦੱਸੋ ਨਾਮ ਜਪਣ ਦੀ, ਪਰਮਾਤਮਾ ਦੀ ਪ੍ਰਾਪਤੀ ਲਈ। ਆਹ ਜੁਗਤੀ ਹੈ, ਅੱਠੇ ਪਹਿਰ ਇੱਕ ਤਾਂ ਵਾਹਿਗੁਰੂ ਨੂੰ ਆਪਣੇ ਅੰਗ ਸੰਗ ਜਾਣੋ, ਵੇਖੋ ਨੇੜੇ ਆ, ਮੇਰੇ ਕੋਲ ਹੀ ਖੜਾ, ਹਿਰਦੇ ਵਿੱਚ ਵੀ ਆ, ਅੰਗ ਸੰਗ ਆ ਮੇਰੇ। ਕਹਿੰਦੇ ਤਾਂ ਫਿਰ ਤੁਸੀਂ ਵਾਹਿਗੁਰੂ ਵਾਹਿਗੁਰੂ ਕਹੋ ਅਤੇ ਅੰਗ ਸੰਗ ਜਾਣੋ, ਦੇਖੋ ਤਾਂ ਅਗਿਆਨ ਰੂਪ ਹਨੇਰਾ ਜੋ ਬਿਨਸ ਨੇ ਜੋਗਾ ਉਹ ਫਿਰ ਮਿਟ ਜਾਵੇਗਾ। ਅਗਿਆਨ ਵੀ ਮਿਟ ਜਾਏਗਾ ਅਤੇ ਭਰਮ ਰੂਪ ਹਨੇਰਾ ਵੀ ਬਿਨਸ ਜਾਏਗਾ। ਅਗਿਆਨ ਹੁੰਦਾ ਅਵਰਨ ਸ਼ਕਤੀ, ਅਵਰਨ ਹੁੰਦਾ ਪਰਦਾ, ਜਿਹੜਾ ਪਰਦਾ ਸਾਡੇ ਉੱਤੇ ਪਿਆ ਹੋਇਆ। ਜਿਵੇਂ ਕਮਰੇ ਦੇ ਵਿੱਚ ਬੱਲਬ ਜਗਦਾ, ਉਹਦੇ ਉੱਤੇ ਇੱਕ ਬਹੁਤ ਵੱਡਾ ਸਾਰਾ ਡੱਬਾ ਮੂਧਾ ਮਾਰ ਦਈਏ, ਚਿਪਕੇ ਦਈਏ ਕੰਧ ਦੇ ਨਾਲ, ਅਤੇ ਉਹ ਬੱਲਬ ਦੀ ਰੌਸ਼ਨੀ ਉਸ ਡੱਬੇ ਦੇ ਵਿੱਚ ਹੀ ਸਮਾ ਜਾਏਗੀ, ਕਮਰੇ 'ਚ ਹਨੇਰਾ ਹੋ ਜਾਏਗਾ। ਇਹਨੂੰ ਕਹਿੰਦੇ ਨੇ ਅਵਰਨ ਸ਼ਕਤੀ, ਭਾਵ ਸਾਡੇ ਅੰਦਰ ਜਿਹੜੀ ਆਤਮਾ ਹੈ ਉਹਦੇ ਉੱਤੇ ਅਸੀਂ ਇੰਨਾ ਕੁਛ ਪਾ ਦਿੱਤਾ ਹੈ, ਇੰਨਾ ਕੁਛ ਪਾ ਦਿੱਤਾ ਹੈ ਕਿ ਆਤਮਕ ਸ਼ਕਤੀ ਦਿਖਣੋਂ ਹੀ ਹਟ ਗਈ, ਪੜਦਾ ਪੈ ਗਿਆ। ਜਦੋਂ ਆਪਾਂ ਨੂੰ ਆਪਣੀ ਸ਼ਕਤੀ ਨਜ਼ਰ ਆਉਣ ਲੱਗ ਪਈ, ਆਤਮਕ ਮੇਰੇ ਅੰਦਰ ਆਤਮਾ ਹੈ, ਇੱਕ ਵਾਰ ਆਪਣੇ ਅੰਦਰ ਦਿਖਣ ਲੱਗ ਜਾਏ ਫਿਰ ਦੂਜਿਆਂ ਵਿੱਚ ਵੀ ਦਿਖਣ ਲੱਗ ਜਾਂਦੀ ਹੈ। ਮਹਾਰਾਜ ਕਹਿੰਦੇ ਉਹ ਅਗਿਆਨ ਤੋਂ ਭਾਵ ਅਵਰਨ ਸ਼ਕਤੀ ਮਿਟ ਜਾਏਗੀ ਅਤੇ ਬਿਨਸਾ ਅੰਧੇਰਾ ਵਿਕਸ਼ੇਪ ਸ਼ਕਤੀ ਵੀ ਬਿਨਸ ਜਾਏਗੀ। ਵਿਕਸ਼ੇਪ ਤਾਂ ਹੁੰਦੀ ਨਾਨਾਪੁਣਾ ਆਉਣਾ ਮਨ ਦੇ ਅੰਦਰ। ਇਹ ਤਿੰਨ ਪ੍ਰਕਾਰ ਦੀਆਂ ਮਾਇਆ ਦੀਆਂ ਸ਼ਕਤੀਆਂ ਨੇ, ਮਲ, ਵਿਖੇਪ ਅਤੇ ਅਵਰਨ, ਤਿੰਨ ਪੜਦੇ ਨੇ ਮਾਇਆ ਦੇ। ਮਲ ਹੁੰਦੀ ਮੈਲ ਪੈ ਜਾਣੀ ਕਾਮ ਕ੍ਰੋਧ ਆਦਿਕ ਦੀ, ਹਉਮੈ ਦੀ। ਫਿਰ ਵਿਖੇਪ ਤਾਂ ਹੁੰਦਾ ਨਾਨਾਪੁਣਾ ਪੈਦਾ ਹੋ ਜਾਣਾ, ਉਹ ਬਗਾਨਾ ਮੇਰਾ ਆਪਣਾ ਤੇਰਾ। ਫਿਰ ਅਵਰਨ ਹੁੰਦਾ ਪੜਦਾ ਹੀ ਪੈ ਜਾਣਾ ਦਿਮਾਗ 'ਤੇ। ਮਹਾਰਾਜ ਕਹਿੰਦੇ ਆਠ ਪਹਿਰ ਪ੍ਰਭ ਪੇਖੋ ਹਨੇਰਾ, ਮਿਟਾ ਅਗਿਆਨ ਬਿਨਸਾ ਅੰਧੇਰਾ। ਅਗਿਆਨ ਅਵਰਨ ਸ਼ਕਤੀ ਮਿਟ ਜਾਏਗੀ, ਅੰਧੇਰਾ ਵਿਖੇਪ ਸ਼ਕਤੀ ਮਿਟ ਜਾਏਗੀ। ਫਿਰ ਇਹ ਕਰਮ ਸਤਿਗੁਰੂ ਕਹਿੰਦੇ ਕਰਿਆ ਕਰੋ, ਜੇ ਕਥਾ ਤਾਂ ਸੁਣੋ, ਕੀਰਤਨ ਵੀ ਸੁਣੋ, ਗੁਰਬਾਣੀ ਸੁਣੋ, ਸੁਣ ਉਪਦੇਸ਼, ਹਿਰਦੈ ਵਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਸਤਿਗੁਰੂ ਕਥਨ ਕਰਦੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਹਿਰਦੇ 'ਚ ਵਸਾਓ, ਹਿਰਦੇ 'ਚ ਵਸਾ ਕੇ ਉਤਾਰ ਲਓ ਮਨ 'ਚ ਵੀ ਮੈਂ ਅੱਜ ਆਹ ਉਪਦੇਸ਼ ਮਿਲਿਆ ਕਮਾਉਣਾ। ਕਮਾਓ ਜ਼ਰੂਰ ਉਪਦੇਸ਼ ਵਿੱਚ। ਹੁਣ ਕਮਾਉਣ ਵੇਲੇ ਕਈ ਪ੍ਰਕਾਰ ਦੀਆਂ ਦਿੱਕਤਾਂ ਆ ਸਕਦੀਆਂ ਨੇ, ਕਈ ਹੋਰ ਗੱਲਾਂ ਹੋ ਸਕਦੀਆਂ ਨੇ, ਪਰ ਮਹਾਰਾਜ ਕਹਿੰਦੇ ਮੇਰਾ ਉਪਦੇਸ਼ ਕਮਾਓਗੇ ਚੰਗੇ ਰਹੋਗੇ, ਦੱਸੀ ਹੋਈ ਲਾਈਨ 'ਤੇ ਚੱਲੋ ਤਾਂ ਮਨ ਇੱਛਿਤ ਫਲ ਪ੍ਰਾਪਤ ਕਰ ਲਓਗੇ। ਫਿਰ ਮਨ ਇੱਛਿਤ ਫਲ ਵੀ ਮਿਲ ਜਾਣਗੇ ਅਤੇ ਨਾਲੇ ਲੋਕ ਪ੍ਰਲੋਕ ਵੀ ਸਮਰਦਾ। ਹਲਤ ਪਲਤ ਦੋਏ ਲਿਹੋ ਸਵਾਰ, ਰਾਮ ਨਾਮ ਅੰਤਰ ਉਰਤਾਰ। ਔਰ ਅੰਤਰ ਹਿਰਦੇ ਅੰਦਰ ਰਾਮ ਨਾਮ ਨੂੰ ਧਾਰ ਕੇ ਆਪਣੇ ਲੋਕ ਅਤੇ ਪ੍ਰਲੋਕ ਨੂੰ ਸਵਾਰ ਲੈਣਾ ਕਰੋ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਹਰ ਨਾਮ ਹਮਾਰੀ ਸੰਗਤ ਅਤ ਪਿਆਰੀ, ਹਰ ਨਾਮ ਕੁੱਲ, ਹਰ ਨਾਮ ਪਰਿਵਾਰਾ, ਜਨ ਨਾਨਕ ਕੌ ਹਰ ਨਾਮ ਹਰ ਗੁਰ ਦੀਆ, ਹਰ ਹਲਤ ਪਲਤ ਸਦਾ ਕਰੇ ਨਿਸਤਾਰਾ। ਪੂਰੇ ਗੁਰ ਕੀ ਪੂਰੀ ਦੇਖਿਆ, ਜਿਸ ਮਨ ਬਸੈ ਤਿਸ ਸਾਚ ਪਰੀਖਿਆ। ਪੂਰਿਆਂ ਗੁਰਾਂ ਦੀ ਪੂਰੀ ਸਿੱਖਿਆ ਜਿਹਦੇ ਮਨ ਵਿੱਚ ਵਸੀ ਹੈ ਉਹਨੇ ਸੱਚ ਨੂੰ ਪਰਖ ਲਿਆ। ਮਨ ਤਨ ਨਾਮ ਜਪੋ ਲਿਵ ਲਾਏ, ਦੁੱਖ ਦਰਦ ਮਨ ਤੇ ਪਹੁ ਜਾਏ। ਲਿਵ ਲਾ ਕੇ ਨਾਮ ਜਪੋ, ਊਈ ਨਾ ਮੂੰਹ ਨਾਲ ਵਾਹਿਗੁਰੂ ਕਿਹਾ ਕਰੋ। ਵਾਹਿਗੁਰੂ ਕਹਿ ਕੇ ਉਹਦੇ ਵਿੱਚ ਫਿਰ ਸੁਰਤੀ ਵੀ ਲੈ ਕੇ ਜਾਓ ਆਪਣੀ, ਜਿਹਨੂੰ ਮੈਂ ਜਪਦਾ ਉਹ ਕੌਣ ਹੈ, ਕਿੱਥੇ ਆ, ਕਿਹਾ ਜਿਹਾ, ਉਹਦੇ ਬਾਰੇ ਵਿਚਾਰ ਕਰੋ। ਵਾਹਿਗੁਰੂ ਕਿੱਡਾ ਵੱਡਾ, ਬਹੁਤ ਵੱਡਾ ਵਾਹਿਗੁਰੂ, ਇਹਦੇ ਬਾਰੇ ਨਾਲ ਵਿਚਾਰ ਵੀ ਕਰੋ। ਵਾਹਿਗੁਰੂ ਵਿੱਚ ਸੁਰਤੀ ਵੀ ਜੋੜੋ, ਲਿਵ ਬਿਰਤੀ ਲਾ ਕੇ, ਮਨ ਤਨ, ਮਨ ਕਰਕੇ ਵੀ ਤਨ ਕਰਕੇ ਵੀ ਨਾਮ ਜਪੋ, ਲਿਵ ਲਾਏ। ਇਹ ਲਿਵ ਲਾ ਕੇ ਮਨ ਦੇ ਵਿੱਚ ਵੀ ਤਨ ਦੇ ਵਿੱਚ ਵੀ ਨਾਮ ਜਪੋ, ਲਿਵ ਲਾ ਕੇ ਦੁੱਖ ਦਰਦ ਜਿਹੜੇ ਨੇ, ਫਿਰ ਮਨ ਦੇ ਅੰਦਰ ਜਿਹੜਾ ਡਰ ਹੈ ਇਹ ਵੀ ਦੂਰ ਹੋ ਜਾਏਗਾ, ਜਮਦੂਤਾਂ ਦਾ ਹੋਰ ਭੈ ਜਿਹੜਾ ਪੈ ਜਾਂਦਾ। ਸੋ ਅੱਜ ਮੇਰਾ ਮਨ ਬੜਾ ਦੁਖੀ ਹੈ, ਅੱਜ ਮੇਰੀ ਲੱਤ ਵਿੱਚ ਦਰਦ ਹੈ, ਦੋ ਗੱਲਾਂ ਨੇ, ਦਰਦ ਸਰੀਰ ਨੂੰ ਹੁੰਦਾ, ਦੁੱਖ ਮਨ ਨੂੰ ਹੁੰਦਾ, ਬੜਾ ਮਨ ਦੁਖਿਆ। ਆਪਾਂ ਰੋਜ਼ ਦੇ ਅੱਖਰਾਂ ਦੀ ਵਰਤੋਂ ਨੂੰ ਧਿਆਨ ਨਾਲ ਦੇਖੋ। ਸਤਿਗੁਰੂ ਕਹਿੰਦੇ ਦੁੱਖ ਮਨ ਦਾ ਅਤੇ ਦਰਦ ਸਰੀਰ ਦਾ, ਅਤੇ ਮਨ ਅੰਦਰੋਂ ਡਰ ਵੀ ਚਲਿਆ ਜਾਏਗਾ। ਸੱਚ ਵਪਾਰ ਕਰੋ ਵਾਪਾਰੀ, ਦਰਗਹਿ ਨਿਭੈ ਖੇਪ ਤੁਮਾਰੀ। ਵਪਾਰੀ ਹੋ ਕੇ ਸੱਚ ਨਾਮ ਦਾ ਵਪਾਰ ਕਰੋ ਜੀ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ। ਵਪਾਰੀ ਮਹਾਤਮਾ ਨਾਲ ਮਿਲ ਕੇ ਸੱਚ ਨਾਮ ਦਾ ਵਪਾਰ ਕਰੋ। ਹੁਣ ਵਪਾਰੀ ਵੀ ਤਾਂ ਬਣਨਾ, ਪਰ ਵਪਾਰ ਕਰਨ ਵਾਲਿਆਂ ਨਾਲ ਵੀ ਜਾ ਕੇ ਮਿਲਣਾ, ਸਾਧ ਸੰਗਤ ਵਿੱਚ ਵਪਾਰ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਉਹਨਾਂ ਕੋਲ ਜਾਓ ਤਾਂ ਦਰਗਾਹ ਵਿੱਚ ਤੁਹਾਡੀ ਜਪ ਤਪ ਰੂਪੀ ਜਿਹੜੀ ਖੇਪ ਹੈ ਨਿਭੈ ਤੋਂ ਭਾਵ ਪੂਰੀ ਹੋ ਜਾਵੇਗੀ। ਏਕਾ ਟੇਕ ਰੱਖੋ ਮਨ ਮਾਹਿ, ਨਾਨਕ ਬਹੁਰ ਨਾ ਆਵਹਿ ਜਾਹਿ। ਸਤਿਗੁਰੂ ਜੀ ਕਥਨ ਕਰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਿ ਮਨ ਵਿੱਚ ਇੱਕ ਵਾਹਿਗੁਰੂ ਦੀ ਓਟ ਰੱਖਣਾ ਕਰੋ, ਬਾਕੀ ਦੀਆਂ ਓਟਾਂ ਤਾਂ ਝੂਠੀਆਂ ਹੀ ਨੇ, ਢੇਰੀਆਂ ਢਾ ਦਿਓ ਬਾਕੀ ਦੀਆਂ, ਤਾਂ ਮੁੜ ਕੇ ਤੁਹਾਡਾ ਆਉਣਾ ਜਾਣਾ ਜੰਮਣਾ ਮਰਨਾ ਨਹੀਂ ਹੋਏਗਾ। ਜਦੋਂ ਅਸੀਂ ਵਾਹਿਗੁਰੂ ਵੱਲ ਦੇਖਦੇ ਹਾਂ ਤਾਂ ਉਹ ਜੰਮਣਾ ਮਰਨਾ ਕੱਟ ਦਿੰਦੇ ਸਾਡਾ। ਇਸ ਤੇ ਦੂਰ ਕਹਾਂ ਕੋ ਜਾਏ, ਉਬਰੈ ਰੱਖਣ ਹਾਰ ਤੇ ਆਏ। ਉਹ ਪਰਮਾਤਮਾ ਤੋਂ ਭੱਜ ਕੇ ਦੂਰ ਕੋਈ ਕਿੱਥੇ ਜਾ ਸਕਦਾ? ਪਹਿਲਾਂ ਵੀ ਕਹਿ ਕੇ ਆਏ ਨੇ, ਕਿੱਥੇ ਜਾਓਗੇ? ਅਸੀਂ ਤਾਂ ਜੀ ਮਹਾਰਾਜ ਨੂੰ ਛੱਡ ਕੇ ਉੱਥੇ ਜਾਣਾ, ਕਿੱਥੇ ਜਾਓਗੇ? ਉਹ ਤਾਂ ਤੁਹਾਡੇ ਅੰਦਰ ਹੀ ਹੈ, ਵਿਆਪਕ ਹੈ, ਇਸ ਕਰਕੇ ਉਹਦੇ ਤੋਂ ਬਿਨਾਂ ਨਹੀਂ ਪਿੱਛਾ ਛੁੱਟਣਾ। ਜਿਹੜੇ ਇੱਥੇ ਬਣੇ ਬੈਠੇ ਨੇ ਆਪਣੇ ਆਪ 'ਚ ਵੱਡੇ ਵੱਡੇ, ਇਹਨਾਂ ਦੀ ਪ੍ਰਲੋਕ ਵਿੱਚ ਤਾਂ ਕੋਈ ਬੁਕਤ ਨਹੀਂ ਹੈ। ਜਾਂ ਤਾਂ ਉਹ ਵੀ ਦਿਖਾਉਣ ਵੀ ਸਾਡਾ ਦਫ਼ਤਰ ਉੱਥੇ ਵੀ ਖੋਲਿਆ ਹੋਇਆ ਇੱਕ, ਇਹ ਤਾਂ ਇੱਥੇ ਇੱਥੇ ਵਾਲਾ ਹੀ ਆ, ਜੜਾਂ ਜੁੜਾਂ ਹੈ ਨਹੀਂ ਇਹਨਾਂ ਦੀਆਂ ਕਿਸੇ ਦੀਆਂ। ਲੋਕ ਪ੍ਰਲੋਕ ਦਾ ਮਾਲਕ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਨਾਨਕ ਸਾਹਿਬ ਹੈ। ਇਹ ਐਸ ਲੋਕ ਵਿੱਚ ਹੀ ਨੇ, ਨਕਲੀ ਬਣੇ ਬੈਠੇ ਨੇ, ਅਤੇ ਪ੍ਰਲੋਕ ਵਿੱਚ ਰੱਬ ਉਹਨਾਂ ਦਾ ਪਿਓ ਬਣੂਗਾ ਜਾ ਕੇ? ਪ੍ਰਲੋਕ ਵਿੱਚ ਕੌਣ ਪਿਓ ਬਣੂ ਉਹਨਾਂ ਦਾ ਜਾ ਕੇ ਉੱਥੇ? ਉਹ ਇੱਥੇ ਇੱਥੇ ਹੀ ਸਾਰਾ ਕੁਛ ਬਣਾ ਕੇ ਦੁਨੀਆਂ ਨੂੰ ਪੁੱਠੇ ਚੱਕਰਾਂ 'ਚ ਪਾਇਆ ਹੋਇਆ। ਜਾਂ ਤਾਂ ਕਹੋ ਵੀ ਪ੍ਰਲੋਕ ਵਿੱਚ ਵੀ ਸਾਡਾ ਸਾਰਾ ਕੁਛ ਬਣਾ ਕੇ ਰੱਖਿਆ ਪਿਆ, ਉੱਥੇ ਤਾਂ ਕਿਸੇ ਨੇ ਵੀ ਨਹੀਂ ਪੁੱਛਣਾ, ਧਰਮ ਰਾਜੇ ਕੋਲ ਜਾ ਕੇ ਹੀ ਖੜਨਾ ਉੱਥੇ, ਉੱਥੇ ਤਾਂ ਉਲਟਾ ਮਾਰ ਪੈਂਦੀ। ਧਰਮ ਰਾਜੇ ਕੋਲ ਜਿਹੜਾ ਸਾਰਿਆਂ ਨਾਲ ਸ਼੍ਰੋਮਣੀ ਕਰਮ, ਉਹ ਇਹੀ ਪੁੱਛਦਾ, ਉਹ ਗੁਰੂ ਨਾਨਕ ਦੇ ਘਰੇ ਜੰਮ ਕੇ ਉਹ ਅੰਮ੍ਰਿਤ ਨਹੀਂ ਛਕਿਆ, ਤੂੰ ਉਹ ਕੀ ਹੋ ਗਿਆ, ਤੁਹਾਨੂੰ ਹੋਰ ਹੀ ਪਾਸੇ ਤੁਰੇ ਫਿਰਦੇ ਹੋ। ਕਈਆਂ ਨੂੰ ਤਾਂ ਮੌਕਾ ਦੇ ਦਿੰਦਾ, ਕਈਆਂ ਨੂੰ ਨਰਕਾਂ ਸਿੱਟ ਦਿੰਦਾ। ਇਸ ਕਰਕੇ ਧਰਮ ਰਾਜੇ ਨੂੰ ਪੁੱਛ ਲਓ ਵੀ ਤੈਨੂੰ ਇਹ ਗੁਰੂ ਮਨਜ਼ੂਰ ਹੈ, ਫਿਰ ਤਾਂ ਇਹਦਾ ਲੜ ਫੜੀਏ, ਅਤੇ ਜੇ ਤੂੰ ਆਉਂਦਿਆਂ ਨੂੰ ਕੁੱਟਣਾ ਹੀ ਹੈ ਸਾਨੂੰ, ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਲੜ ਫੜੀਏ। ਤਾਂ ਸਤਿਗੁਰੂ ਕਹੇ ਤਿਸ ਤੇ ਦੂਰ ਕਹਾਂ ਕੋ ਜਾਏ ਉਬਰੈ ਰਾਖਣ ਹਾਰ ਧਿਆਏ। ਰੱਖਣ ਵਾਲੇ ਵਾਹਿਗੁਰੂ ਨੂੰ ਧਿਆਵੇ ਤਾਂ ਇਹਦਾ ਤਰਨਾ ਹੁੰਦਾ, ਜਮਾਂ ਤੋਂ ਫੇਰ ਬਚ ਸਕਦਾ। ਇੱਥੇ ਤਾਂ ਡੀਂਗਾ ਮਾਰੀ ਜਾਂਦਾ, ਜਦ ਗਾਂ ਸਰੀਰ ਛੱਡ ਕੇ ਜਾਣਾ ਉੱਥੇ ਖੜਾਂਗੇ, ਦੇਖਾਂਗੇ ਵੀ ਫੇਰ ਬਚ ਕੇ ਦਿਖਾਇਓ ਤਾਂ ਫਿਰ ਬਚ ਹੀ ਨਹੀਂ ਹੋਣਾ, ਫੇਰ ਅੱਖਾਂ ਖੁੱਲਦੀਆਂ ਉਹ ਬੜੀ ਗਲਤੀ ਹੋ ਗਈ ਸਾਡੇ ਕੋਲੋਂ, ਉੱਥੇ ਨਹੀਂ ਕੁਛ ਹੋਣਾ। ਆਪ ਪਛਤਾਏ ਕਿਆ ਬਣੇ ਜਬ ਚਿੜੀਆ ਚੋਗੀ ਖੇਤ, ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਨਿਰਭਉ ਪਰਮੇਸ਼ੁਰ ਨੂੰ ਜਪੇ ਤਾਂ ਸਾਰੇ ਡਰ ਮਿਟ ਜਾਂਦੇ ਨੇ, ਵਾਹਿਗੁਰੂ ਦੀ ਕਿਰਪਾ ਨਾਲ ਇਹ ਪ੍ਰਾਣੀ ਦੁੱਖਾਂ ਤੋਂ ਵੀ ਛੁੱਟ ਜਾਂਦਾ। ਜਿਸ ਪ੍ਰਭ ਰਾਖੈ ਤਿਸ ਨਾਹੀ ਦੁੱਖ, ਨਾਮ ਜਪਤ ਮਨ ਹੋਵਤ ਸੁਖ। ਜਿਸ ਨੂੰ ਵਾਹਿਗੁਰੂ ਆਪ ਰੱਖਦਾ ਉਹਨੂੰ ਕੋਈ ਦੁੱਖ ਨਹੀਂ ਹੁੰਦਾ, ਨਾਮ ਦੇ ਜਪਣ ਕਰਕੇ ਮਨ ਵਿੱਚ ਸੁੱਖ ਪ੍ਰਾਪਤ ਹੁੰਦਾ ਬੰਦੇ ਦੇ। ਨਾਮ ਜਪਣ ਕਰਕੇ ਸੁੱਖ ਮਿਲਿਆ, ਹੋਰ ਕੀ ਮਿਲਿਆ। ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕਾ ਕੋਈ ਨਾ ਪਹੁੰਚਣ ਹਾਰ। ਉਹਦੀ ਚਿੰਤਾ ਤੇ ਹੰਕਾਰ ਮਿਟ ਜਾਂਦਾ ਜਿਹਨੇ ਨਾਮ ਜਪਿਆ। ਉਹ ਗੁਰਮੁਖ ਜਨ ਦੇ ਬਰਾਬਰ ਪਹੁੰਚਣ ਵਾਲਾ ਹੋਰ ਕੋਈ ਨਹੀਂ ਹੈ। ਐਵੇਂ ਰੌਲਾ ਪਾਉਣ ਵਾਲੇ ਤਾਂ ਬਹੁਤ ਨੇ, ਪਰ ਬਰਾਬਰ ਤਾਂ ਨਹੀਂ ਕਰ ਸਕਦਾ। ਇੱਥੇ ਤਾਂ ਸਾਡੇ ਸਤਿਗੁਰੂ ਕਿਹਾ, ਸਾਡੀ ਤਾਂ ਸਾਧ ਸੰਗਤ ਦੇ ਕੋਈ ਚਰਨ ਝਾੜ ਦੇਵੇ ਤਾਂ ਤਰ ਜਾਂਦਾ, ਕਿਸੇ ਗੁਰਸਿੱਖ ਦੀ ਸੇਵਾ ਕਰ ਲਏ ਤਾਂ ਤਰ ਜਾਂਦਾ। ਇੱਥੇ ਤਾਂ ਸਿੰਘਾਂ ਦੀ ਸੇਵਾ ਹੀ ਬੜੀ ਹੈ, ਪੰਜ ਸਿੰਘਾਂ ਦਾ ਬਹੁਤ ਵੱਡਾ ਮਾਣ ਸਤਿਕਾਰ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਸਾਡੇ ਤਾਂ ਭਾਈ ਜੇ ਕੋਈ ਪੰਛੀ ਵੀ ਆ ਜਾਏ ਉਹ ਵੀ ਤਰ ਜਾਂਦਾ। ਦਸਵੇਂ ਪਾਤਸ਼ਾਹ ਨੇ ਕਿਹਾ ਸੀ ਮਾਘੀ ਵਾਲੇ ਦਿਨ ਜਿਹੜਾ ਇਸ਼ਨਾਨ ਕਰੂਗਾ ਸਰੋਵਰ ਚ, ਜਪਜੀ ਸਾਹਿਬ ਦਾ ਪਾਠ ਕਰੂ ਸਣੇ ਕੇ ਸੀ, ਨਹਾ ਕੇ ਮੁਕਤ ਹੋ ਜਾਏਗਾ। ਮੁਕਤ ਸਾਰੇ ਦਾ ਨਾਮ ਰੱਖਦੇ ਹੈ, ਖੁਸ਼ੀ ਚ ਆਇਆ ਹੋਇਆ ਪਰਮਾਤਮਾ ਬੋਲਦਾ, ਕਹਿੰਦੇ ਜੇ ਉਦਣ ਕੋਈ ਪੰਛੀ ਵੀ ਲੰਘ ਜੂ ਸਰੋਵਰ ਤੋਂ ਉਹ ਵੀ ਮੁਕਤ ਹੋ ਜੂਗਾ। ਇਹਦੇ ਉੱਤੇ ਹੋਰ ਕੀ ਚਾਹੀਦਾ, ਪੰਛੀਆਂ ਦੀ ਵੀ ਜੂਨ ਕੱਟ ਦਿੰਦੇ ਨੇ ਸੱਚੇ ਪਾਤਸ਼ਾਹ। ਸਿਰ ਉੱਪਰ ਠੰਡਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ। ਮਹਾਰਾਜ ਕਥਨ ਕਰਦੇ ਜਿਹਦੇ ਸਿਰ ਉੱਤੇ ਸੂਰਬੀਰ ਗੁਰੂ ਰੱਖਿਆ ਲਈ ਠੰਡਾ ਤੋਂ ਭਾਵ ਖੜਾ, ਆਪਦੇ ਸਿੱਖ ਦੇ ਸਿਰ ਤੇ ਹੀ ਸਦਾ ਖੜਾ ਹੁੰਦਾ। ਉਹ ਕਿਹੜਾ ਜਿਹੜਾ ਇੱਧਰ ਨੂੰ ਝਾਕ ਜੂਗਾ, ਜਿਸ ਦਾ ਸਾਹਿਬ ਡਾਢਾ ਹੋਏ ਤੇ ਇਸ ਨੂੰ ਮਾਰ ਨਾ ਸਕਿਆ ਕੋਈ। ਮਹਾਰਾਜ ਕਹਿੰਦੇ ਮੈਂ ਸਿਰ ਤੇ ਤਾਂ ਖੜਾ ਹੁੰਦਾ ਹਰ ਵਕਤ, ਮਜਾਲ ਆ ਕਿਸੇ ਦੀ ਕੋਈ ਦੇਖ ਜੇ ਪੂਰਨ ਰਹਿਤਵਾਨ ਸਿੱਖ ਹੋਵੇ ਉਹਦੀ ਗੱਲ ਕਰਦੇ ਨੇ। ਰਹਿਤ ਮਰਿਆਦਾ ਵਿੱਚ ਪੂਰਾ ਕੁਰਹਿਤਾਂ ਤੋਂ ਬਚਿਆ ਹੋਇਆ ਨਿਤਨੇਮੀ ਪ੍ਰੇਮੀ ਸੇਵਾਦਾਰ ਹੋਵੇ ਗੁਰੂ ਦਾ। ਸਤਿਗੁਰੂ ਸੇਵਕ ਦੇ ਸਿਰ ਤੇ ਖੜਦੇ ਨੇ ਤੇ ਸੇਵਕ ਦੀ ਹਰ ਵਾਰ ਰੱਖਿਆ ਕਰਦੇ ਨੇ, ਉਹਦੇ ਸਾਰੇ ਕੰਮ ਵੀ ਪੂਰੇ ਕਰਦੇ ਨੇ। ਕਹਿੰਦੇ ਹੋਰ ਦੱਸ, ਸੇਵਕ ਦੇ ਹੱਥ ਖੜੇ ਹੋ ਜਾਂਦੇ ਆ, ਕੋਈ ਚਾਹੀਦਾ ਬਾਜੀ ਹੁਣ ਤਾਂ ਤੁਸੀਂ ਹੀ ਚਾਹੀਦੇ ਹੋ, ਕੋਈ ਇੱਛਾ ਹੀ ਨਹੀਂ ਰਹਿਣ ਦਿੰਦੇ, ਬਾਕੀ ਸਭ ਤਮੰਨਾ ਪੂਰੀ ਕਰ ਦਿੰਦੇ ਨੇ ਮਹਾਰਾਜ। ਫਿਰ ਉਹਦੇ ਉੱਤੇ ਇੰਨੀ ਕਿਰਪਾ ਕਰ ਦਿੰਦੇ ਨੇ ਕਿ ਉਹਦੀ ਐਨ ਬ੍ਰਹਮ ਗਿਆਨ ਦੇ ਸਿਰੇ ਲੈ ਜਾਂਦੇ ਨੇ ਉਹਨੂੰ। ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖਤ ਉਧਰਤ ਸ੍ਰਿਸ਼ਟ। ਹੁਣ ਜਿਸ ਗੁਰੂ ਦੀ ਆਪਣੀ ਬੁੱਧੀ ਮਤ ਸਿੱਖਿਆ ਪੂਰੀ ਆ ਤੇ ਨੇਤਰਾਂ ਦੀ ਦ੍ਰਿਸ਼ਟੀ ਚ ਅੰਮ੍ਰਿਤ ਹੈ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤਵਰ ਸੀ, ਉੱਥੇ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਪਾਤਾ ਉਹਨਾਂ ਨੇ, ਫਿਰ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਸਾਡੇ ਗੁਰੂ ਦੀ ਦ੍ਰਿਸ਼ਟੀ ਚ ਅੰਮ੍ਰਿਤ। ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਕੀ ਲੈਣ ਜਾਣਾ, ਜਾਂ ਦ੍ਰਿਸ਼ਟੀ ਨਾਲ ਤੱਕਣਗੇ ਉਸੇ ਟਾਈਮ ਕਿਰਪਾ ਕਰ ਦੇਣਗੇ। ਗੁਰੂ ਗ੍ਰੰਥ ਸਾਹਿਬ ਨੇ ਤਾਂ ਇੱਕ ਵਾਰ ਦੇਖਣਾ ਹੀ ਆ ਬਸ ਆਪਣੇ ਵੱਲ। ਕਹਿੰਦੇ ਇਹਦਾ ਅੱਖਾਂ ਹੱਥ ਪੈਰ ਉਹ ਗੁਪਤ ਰੂਪ ਵਿੱਚ ਸਾਰਾ ਕੁਛ ਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਸਾਰਾ ਨੇਤਰ ਵੀ ਨੇ, ਸੀਸ ਵੀ ਹੈ, ਸਭ ਕੁਛ ਹੈ, ਉਹ ਪ੍ਰਕਾਸ਼ ਰੂਪ ਹੈ। ਜਦ ਤੱਕਦੇ ਨੇ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾ ਰਹੇ ਹੋ। ਆਪਾਂ ਨੇ ਗੁਰੂ ਗ੍ਰੰਥ ਸਾਹਿਬ ਜੇ ਸੱਚ ਰੂਪ ਚ ਗੁਰੂ ਮੰਨਿਆ, ਦਸੇ ਸਰੂਪਾਂ ਵਾਂਗੂ ਗੁਰੂ ਗ੍ਰੰਥ ਸਾਹਿਬ ਦਾ ਉਹੀ ਸਰੂਪ ਹੈ, ਔਰ ਉਵੇਂ ਹੀ ਕਿਰਪਾ ਕਰਦੇ, ਉਵੇਂ ਹੀ ਰੱਖਿਆ ਕਰਦੇ, ਉਵੇਂ ਹੀ ਸਭ ਕੁਛ ਕਰਦੇ, ਦਰਸ਼ਨ ਵੀ ਦਿੰਦੇ। ਸੌਂ ਕੇ ਦੇਖੋ, ਅਰਦਾਸ ਕਰੋ, ਮਹਾਰਾਜ ਅੱਜ ਸੁਪਨੇ ਦਰਸ਼ਨ ਦਿਓ। ਆਓ ਗੁਰੂ ਗ੍ਰੰਥ ਸਾਹਿਬ ਦੇ ਸੁਪਨੇ ਦਰਸ਼ਨ ਹੋਣਗੇ ਤੁਹਾਨੂੰ, ਸਤਿਗੁਰੂ ਹਾਜ਼ਰ ਨਾਜ਼ਰ ਨੇ। ਅਭਿਆਸੀ ਸਿੰਘ ਇੱਕ ਵਾਰੀ ਕਹਿਣ ਲੱਗਿਆ, ਬਹੁਤ ਭਨੀਕ ਬੰਦਾ, ਤੜਕੇ ਤੜਕੇ ਐਵੇਂ ਫੁਰਨਾ ਬਣ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਸ਼ਨ ਦੇ ਦਿਓ। ਦੋ ਮਿੰਟ ਲਈ ਅੱਖਾਂ ਖੁੱਲੀਆਂ ਤੋਂ ਪਾਲਕੀ ਸਾਹਮਣੇ ਆ ਕੇ ਟਿੱਕੀ ਹੈ, ਪ੍ਰਕਾਸ਼ ਹੋ ਕੇ ਮੱਥਾ ਟੇਕਿਆ, ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲਿਆ ਤੇ ਫਿਰ ਅਲੋਪ ਹੋ ਗਏ ਮਹਾਰਾਜ। ਤੇ ਇਸ ਕਰਕੇ ਜੇ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਜਾਣੀਏ ਪਛਾਣੀਏ ਤਾਂ ਉਹ ਆਪਣਾ ਦਿਖਾਉਂਦੇ ਸਾਰਾ ਕੁਛ, ਤੇ ਜੇ ਵਿਸ਼ਵਾਸ ਨਹੀਂ, ਮਹਾਰਾਜ ਕਹਿੰਦੇ ਬੇਵਿਸ਼ਵਾਸੀਆਂ ਲਈ ਮੇਰੇ ਕੋਲ ਥਾਂ ਨਹੀਂ ਹੈਗੀ। ਜਿਸ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦ੍ਰਿਸ਼ਟੀ ਚ ਅੰਮ੍ਰਿਤ ਸੀ, ਸਮਾਧੀ ਖੁੱਲਦਿਆਂ ਸਾਰ ਸਭ ਤੋਂ ਪਹਿਲਾਂ ਜਿਹਦੇ ਤੇ ਦ੍ਰਿਸ਼ਟੀ ਪੈ ਜਾਂਦੀ ਉਹਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ, ਰੋਗ ਕੱਟੇ ਜਾਂਦੇ, ਬੜੇ ਬੜੇ ਰੋਗੀਆਂ ਦੇ ਰੋਗ ਦੂਰ ਹੋ ਜਾਂਦੇ, ਕੋਹੜੀਆਂ ਦੇ ਕੋਹੜ ਦੂਰ ਹੋ ਜਾਂਦੇ, ਜਿਨ੍ਹਾਂ ਦਾ ਦਰਸ਼ਨ ਕਰਦਿਆਂ ਨਾਲ ਹੀ ਸ਼ੇਸ਼ੀ ਤਰ ਜਾਂਦੀ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਉਹ ਲੋਕ ਸਵੇਰੇ ਸਵੇਰੇ ਇੰਨੇ ਬੈਠ ਜਾਂਦੇ ਸੀ, ਸੰਗਤ ਇੰਨੀ ਬੈਠ ਜਾਣੀ, ਪਤਾ ਨਹੀਂ ਕਿੰਨੀ ਕਿੰਨੀ ਦੂਰੋਂ, ਕੋਈ ਕੋਹੜੀ, ਕੋਈ ਕੰਬਲਾ, ਕੋਈ ਕਿਹਾ ਜਿਹਾ, ਸਾਰਿਆਂ ਨੇ ਬੈਠ ਜਾਣਾ ਦਰਵਾਜ਼ੇ ਮੂਹਰੇ। ਜਦੋਂ ਮਹਾਰਾਜ ਨੇ ਦਰਵਾਜ਼ਾ ਖੋਲ੍ਹ ਕੇ ਨਿਗਾਹ ਪਾਉਣੀ, ਸਾਰੇ ਠੀਕ ਹੋ ਜਾਣੇ। ਹੈ ਕੋਈ ਇਹੋ ਜਿਹਾ ਗੁਰੂ ਨਿਗਾਹ ਪਾ ਕੇ ਹੀ ਠੀਕ ਕਰ ਦੇਵੇ? ਵਿਕਾਰ ਤਾਂ ਭਾਵੇਂ ਪੈਦਾ ਕਰ ਦੇਵੇ, ਏਡਜ਼ ਰੋਗ ਤਾਂ ਭਾਵੇਂ ਵਧਾ ਦੇਵੇ ਅਗਲੇ ਦਾ, ਪਰ ਰੋਗ ਕੱਟ ਨਹੀਂ ਸਕਦਾ ਕੋਈ ਕਿਸੇ ਦੇ। ਦ੍ਰਿਸ਼ਟੀ ਨਾਲ ਹੀ ਰੋਗ ਕੱਟ ਦੇਣਾ, ਇਹ ਤਾਂ ਸਿਰਫ ਸਾਡੇ ਸਤਿਗੁਰ ਨੇ, ਪੂਰਨ ਸਤਿਗੁਰ ਨੇ, ਜਿਹੜੇ ਦ੍ਰਿਸ਼ਟੀ ਨਾਲ ਰੋਗ ਕੱਟਦੇ ਨੇ। ਜਿਨ੍ਹਾਂ ਦਾ ਦਰਸ਼ਨ ਕਰਦਿਆਂ ਹੀ ਸ੍ਰਿਸ਼ਟੀ ਤਰ ਜਾਂਦੀ ਸੀ, ਅਤੇ ਹੁਣ ਵੀ ਤਰਦੀ। ਹੁਣ ਗੁਰੂ ਅੰਗਦ ਦੇਵ ਜੀ ਬੈਠੇ, ਹੁਣ ਕਿਹੜਾ ਵੱਖਰਾ, ਉਹੀ ਜੋਤ ਹੈ। ਹੁਣ ਮਹਾਰਾਜ ਕਹਿੰਦੇ ਵਿਸ਼ਵਾਸ ਨਹੀਂ ਕਰਦੇ, ਮੈਂ ਕੀ ਕਰਾਂ। ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ। ਜਿਨ੍ਹਾਂ ਗੁਰਾਂ ਦੇ ਚਰਨ ਕਮਲ ਫੁੱਲ ਵਾਂਗ ਅਨੂਪੰਗ ਨੇ, ਬੜੇ ਸੁੰਦਰ ਨੇ, ਜਿਨ੍ਹਾਂ ਗੁਰਾਂ ਦਾ ਦਰਸ਼ਨ ਸਹਿਤ ਫਲਾਂ ਦੇ ਹੈ, ਆਹ ਦਰਸ਼ਨ ਕਰਦੇ ਇਹਦਾ ਵੀ ਫਲ ਲੱਗਣਾ ਆਪਾਂ ਨੂੰ। ਜਿਵੇਂ ਨਾਮ ਦਾ ਫਲ ਮਿਲਦਾ, ਦਰਸ਼ਨਾਂ ਦਾ ਵੀ ਫਲ ਹੈ। ਅਤੇ ਸੁੰਦਰ ਹਰੀ ਦਾ ਸਰੂਪ ਨੇ ਸਤਿਗੁਰੂ। ਧੰਨ ਸੇਵਾ ਸੇਵਕ ਪ੍ਰਵਾਨ, ਅੰਤਰਜਾਮੀ ਪੁਰਖ ਪ੍ਰਧਾਨ। ਜਿਨ੍ਹਾਂ ਗੁਰਾਂ ਦੀ ਸੇਵਾ ਧੰਨਤਾ ਦੇ ਯੋਗ ਹੈ, ਜੋ ਸੇਵਕ ਬਣ ਕੇ ਗੁਰਾਂ ਦੀ ਸੇਵਾ ਕਰਦਾ, ਉਹ ਸੇਵਕ ਵੀ ਪ੍ਰਵਾਨ ਹੋ ਜਾਂਦਾ। ਗੁਰੂ ਸਾਹਿਬ ਜੀ ਅੰਤਰਜਾਮੀ ਨੇ ਅਤੇ ਸਾਰਿਆਂ ਪੁਰਖਾਂ ਵਿੱਚੋਂ ਪ੍ਰਧਾਨ ਪੁਰਖ ਵੀ ਨੇ। ਜਿਸ ਮਨ ਬਸੈ ਸੋ ਹੋਤ ਨਿਹਾਲ, ਤਾਕੈ ਨਿਕਟ ਨ ਆਵਤ ਕਾਲ। ਜਿਸ ਸੇਵਕ ਦੇ ਮਨ ਵਿੱਚ ਗੁਰੂ ਉਪਦੇਸ਼ ਵਸ ਜਾਂਦਾ, ਉਹ ਨਿਹਾਲ ਹੋ ਜਾਂਦਾ, ਦੁੱਖਾਂ ਤੋਂ ਰਹਿਤ ਹੋ ਜਾਂਦਾ, ਉਹਦੇ ਨੇੜੇ ਕਾਲ ਨਹੀਂ ਆ ਸਕਦਾ, ਕਿਉਂਕਿ ਉਪਦੇਸ਼ ਹਿਰਦੇ 'ਚ ਵਾਸਾ ਕਰ ਗਿਆ। ਅਮਰ ਪਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ। ਮਹਾਰਾਜ ਕਥਨ ਕਰਦੇ ਨੇ ਜਿਨ੍ਹਾਂ ਨੇ ਗੁਰਾਂ ਦੀ ਸਤਸੰਗਤ ਵਿੱਚ ਬੈਠ ਕੇ ਵਾਹਿਗੁਰੂ ਨਾਮ ਨੂੰ ਧਿਆਉਣਾ ਕੀਤਾ, ਸਾਧ ਸੰਗ ਨਾਨਕ ਹਰ ਧਿਆਇਆ, ਉਹ ਅਮਰ ਪਦਵੀ ਨੂੰ ਪਾ ਕੇ ਦੁਨੀਆਂ ਵਿੱਚ ਅਮਰ ਹੋ ਗਏ ਨੇ, ਮੌਤ ਤੋਂ ਰਹਿਤ ਹੋ ਗਏ ਨੇ, ਅਮਰ ਪਦਵੀ ਪ੍ਰਾਪਤ ਕਰ ਲਈ ਹੈ ਜਿਨ੍ਹਾਂ ਨੇ ਸਾਧ ਸੰਗਤ ਵਿੱਚ ਬੈਠ ਕੇ ਨਾਮ ਜਪਿਆ। ਇਸ ਤਰ੍ਹਾਂ ਗੁਰਾਂ ਨੇ 22 ਅਸ਼ਟਪਦੀਆਂ ਤੱਕ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। 293 ਅੰਗ 'ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਸਾਡੇ ਉੱਤੇ ਕਿਰਪਾ ਕੀਤੀ ਹੈ। ਉਪਦੇਸ਼ ਵਿੱਚ ਕਮੀ ਨਹੀਂ ਹੈ, ਕਮੀ ਸਾਡੇ ਅੰਦਰ। ਆਪਾਂ ਉਪਦੇਸ਼ ਨੂੰ ਸੁਣਿਆ ਜ਼ਰੂਰ ਹੈ, ਪਰ ਹੁਣ ਇਹਦੇ 'ਤੇ ਮੰਨਣ ਵੀ ਕਰਨਾ। ਇਸੇ ਅਸ਼ਟਪਦੀ ਨੂੰ ਸਾਰਾ ਦਿਨ ਫਿਰ ਵਿਚਾਰ ਕੇ ਪੜ੍ਹੋ, ਤਾਂ ਕਿ ਸਤਿਗੁਰੂ ਕਿਰਪਾ ਕਰਨ, ਸਾਨੂੰ ਉਪਦੇਸ਼ ਦੀ ਸਮਝ ਪੈ ਜੇ, ਉਪਦੇਸ਼ ਸਾਡੇ ਅੰਦਰ ਵਸੇ, ਅਸੀਂ ਉਹਨੂੰ ਕਮਾ ਸਕੀਏ, ਉਪਦੇਸ਼ ਸਾਡੇ ਹਿਰਦੇ 'ਚ ਵਸੇ, ਤਾਂ ਸਤਿਗੁਰੂ ਕਹਿੰਦੇ ਤੁਸੀਂ ਵੀ ਅਮਰ ਹੋ ਜਾਓਗੇ, ਅਮਰ ਪਦਵੀ ਪ੍ਰਾਪਤ ਕਰ ਲਓਗੇ। ਸਾਧ ਸੰਗ ਨਾਨਕ ਹਰ ਧਿਆਇਆ, ਜਿਨ੍ਹਾਂ ਨੇ ਸਤ ਸੰਗਤ ਵਿੱਚ ਬਹਿ ਕੇ ਨਾਮ ਜਪਿਆ। ਵਾਹਿਗੁਰੂ 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 ਮਥਰਾ ਕਛ ਭੇਦ ਨਹੀਂ ਪਨ ਮਥਰਾ ਕਛ ਭੇਦ ਨਹੀਂ ਪਨ ਮਥਰਾ गुरु अर्जन प्रतख हार, गुरु अर्जन प्रतख हार, गुरु अर्जन प्रतख, गुरु अर्जन। धन गुरु अर्जन देव साहिब जी, धन गुरु अर्जन देव साहिब जी, धन गुरु अर्जन देव, धन गुरु अर्जन देव साहिब जी, धन गुरु अर्जन देव साहिब जी, धन गुरु अर्जन, धन गुरु अर्जन देव साहिब जी, धन गुरु अर्जन देव साहिब जी, धन गुरु अर्जन देव साहिब जी, धन गुरु अर्जन देव साहिब जी। वाहिगुरु 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 वाहिगुरु। जपियो जिन अर्जन देव गुरु, जपियो जिन अर्जन देव गुरु, जपियो जिन अर्जन, जपियो जिन अर्जन देव गुरु, जपियो जिन अर्जन देव गुरु, जपियो जिन। फिर संकट जोन गर्भ ना आयो, फिर संकट जोन गर्भ ना आयो, फिर संकट जोन, फिर संकट जोन गर्भ ना आयो, फिर संकट जोन गर्भ ना आयो, फिर संकट जोन, फिर संकट जोन।